ਆਣੂ ਸਾਨੂੰ ਦਰਸ਼ ਦਿਖਾ ਦਾਤਾ ਸਾਨੂੰ ਦਰਸ਼ ਦਿਖਾ ਦਾਤਾ
ਜਨਮਾਂ ਦੇ ਭੁੱਖਿਆਂ ਨੂੰ ਸਾਨੂੰ ਦਰਸ਼ ਦਿਖਾ ਦਾਤਾ
ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ
ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ
ਸਾਡੇ ਮਾੜੇ ਕਰਮਾਂ ਨੇ ਅੱਜ ਚਰਨਾ ਤੋਂ ਵਿਛੋੜੇ ਆਏ
ਅੱਜ ਚਰਨਾ ਤੋਂ ਵਿਛੋੜੇ ਆਏ ਅੱਜ ਚਰਨਾ ਤੋਂ ਵਿਛੋੜੇ ਆਏ
ਕਰੋ ਮਿਹਰ ਸਤਿਗੁਰੂ ਜੀ ਤੁਸੀਂ ਕਿਉਂ ਮੁਖ ਅੱਜ ਮੋੜੇ ਆਏ
ਤੁਸੀਂ ਕਿਉਂ ਮੁਖ ਅੱਜ ਮੋੜੇ ਆਏ ਤੁਸੀਂ ਕਿਉਂ ਮੁਖ ਅੱਜ ਮੋੜੇ ਆਏ
ਸਾਨੂੰ ਭੁੱਲਿਆ ਹੋਇਆਂ ਨੂੰ ਆ ਕੇ ਰਾਹ ਪਾ ਦਾਤਾ ਸਾਨੂੰ ਭੁੱਲਿਆ ਹੋਇਆਂ ਨੂੰ ਆ ਕੇ ਰਾਹ ਪਾ ਦਾਤਾ
ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ
ਨੇ ਤਰਸ ਦੀਆਂ ਦਿਓ ਜੀ ਸੋਹਣੇ ਦਰਸ ਦਿਦਾਰੇ
ਦਿਓ ਜੀ ਸੋਹਣੇ ਦਰਸ ਦਿਦਾਰੇ ਦਿਓ ਜੀ ਸੋਹਣੇ ਦਰਸ ਦਿਦਾਰੇ
ਇਹ ਦਰਸ ਨਿਹਾਲ ਕਰੋ ਬਾਬਾ ਜੀ ਹਾਂ ਕਰਮਾਂ ਦੇ ਮਾਰੇ
ਬਾਬਾ ਜੀ ਹਾਂ ਕਰਮਾਂ ਦੇ ਮਾਰੇ ਬਾਬਾ ਜੀ ਹਾਂ ਕਰਮਾਂ ਦੇ ਮਾਰੇ
ਮੈਨੂੰ ਪਿਆਸ ਦਰਸ਼ਨਾਂ ਦੀ ਅੱਜ ਆਣ ਬੁਝਾ ਦਾਤਾ ਮੈਨੂੰ ਪਿਆਸ ਦਰਸ਼ਨਾਂ ਦੀ ਅੱਜ ਆਣ ਬੁਝਾ ਦਾਤਾ
ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ
ਦਰਦ ਵਿਛੋੜੇ ਦਾ ਦਾਤਿਆ ਕੁਣ ਵਾਂਗੂ ਏ ਖਾਂਦਾ
ਦਾਤਿਆ ਕੁਣ ਵਾਂਗੂ ਏ ਖਾਂਦਾ ਦਾਤਿਆ ਕੁਣ ਵਾਂਗੂ ਏ ਖਾਂਦਾ
ਦਿਲ ਵਾਂਗ ਪਪੀਹੇ ਦੇ ਬਾਬਾ ਜੀ ਅੱਜ ਇਹ ਤਰਲੇ ਪਾਂਦਾ
ਬਾਬਾ ਜੀ ਅੱਜ ਇਹ ਤਰਲੇ ਪਾਂਦਾ ਬਾਬਾ ਜੀ ਅੱਜ ਇਹ ਤਰਲੇ ਪਾਂਦਾ
ਨਾਮ ਵਾਲੀ ਪਾ ਦਾਤਾ ਨਾਮ ਵਾਲੀ ਬੂੰਦ ਮੇਰੇ ਆ ਮੂੰਹ ਵਿੱਚ ਪਾ ਦਾਤਾ
ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ
Thank you.
ਡੁੱਬਦੀ ਜਾਂਦੀ ਨੂੰ ਸ਼ਹਿਨ ਸ਼ਾਹ ਪਾਰ ਲੰਘਾਵੋ ਆ ਕੇ,
ਸ਼ਹਿਨ ਸ਼ਾਹ ਪਾਰ ਲੰਘਾਵੋ ਆ ਕੇ, ਸ਼ਹਿਨ ਸ਼ਾਹ ਪਾਰ ਲੰਘਾਵੋ ਆ ਕੇ।
ਬਾਬਾ ਈਸ਼ਰ ਸਿੰਘ ਜੀਓ ਚੰਦਨ ਨੂੰ ਦਰਸ਼ ਦਿਖਾਵੋ ਆ ਕੇ,
ਚੰਦਨ ਨੂੰ ਦਰਸ਼ ਦਿਖਾਵੋ ਆ ਕੇ, ਚੰਦਨ ਨੂੰ ਦਰਸ਼ ਦਿਖਾਵੋ ਆ ਕੇ।
ਸੰਧੂ ਲੱਦੂ ਵਾਲੇ ਨੂੰ ਚਰਨੀ ਲਾ ਦਾਤਾ, ਸੰਧੂ ਲੱਦੂ ਵਾਲੇ ਨੂੰ ਤੂੰ ਚਰਨੀ ਲਾ ਦਾਤਾ।
ਬਾਬਾ ਸਿੰਘ ਜੀਓ ਪੈਰ ਚੋਲੀ ਪਾ ਦਾਤਾ, ਬਾਬਾ ਈਸ਼ ਸਿੰਘ ਜੀਓ ਪੈਰ ਚੋਲੀ ਪਾ ਦਾਤਾ।
ਸਾਡੇ ਮਾੜੇ ਕਰਮਾਂ ਨੇ ਅੱਜ ਚਰਨਾ ਤੂੰ ਵਿਛੋੜੇ ਆਏ,
ਅੱਜ ਚਰਨਾ ਤੂੰ ਵਿਛੋੜੇ ਆਏ, ਅੱਜ ਚਰਨਾ ਤੂੰ ਵਿਛੋੜੇ ਆਏ।
ਕਰੋ ਮਿਹਰ ਸਤਿਗੁਰੂ ਜੀ ਤੁਸੀਂ ਕਿਉਂ ਮੁਖ ਅੱਜ ਮੋੜੇ ਆਏ,
ਤੁਸੀਂ ਕਿਉਂ ਮੁਖ ਅੱਜ ਮੋੜੇ ਆਏ, ਤੁਸੀਂ ਕਿਉਂ ਮੁਖ ਅੱਜ ਮੋੜੇ ਆਏ।
ਸਾਨੂੰ ਭੁੱਲਿਆ ਹੋਇਆ ਨੂੰ ਆ ਕੇ ਰਾਹ ਪਾ ਦਾਤਾ, ਸਾਨੂੰ ਭੁੱਲਿਆ ਹੋਇਆ ਨੂੰ ਆ ਕੇ ਰਾਹ ਪਾ ਦਾਤਾ।
ਬਾਬਾ ਈਸ਼ਰ ਸਿੰਘ ਜੀਓ ਖੈਰ ਚੋਲੀ ਪਾ ਦਾਤਾ, ਬਾਬਾ ਈਸ਼ਰ ਸਿੰਘ ਜੀਓ ਖੈਰ ਚੋਲੀ ਪਾ ਦਾਤਾ।
ਨੇ ਤਰਸ ਦੀਆਂ ਦਿਓ ਜੀ ਸੋਹਣੇ ਦਰਸ਼ ਦਿਦਾਰੇ,
ਦਿਓ ਜੀ ਸੋਹਣੇ ਦਰਸ਼ ਦਿਦਾਰੇ, ਦਿਓ ਜੀ ਸੋਹਣੇ ਦਰਸ਼ ਦਿਦਾਰੇ।
ਦੇ ਦਰਸ਼ ਨਿਹਾਲ ਕਰੋ ਬਾਬਾ ਜੀ ਹਾਂ ਕਰਮਾਂ ਦੇ ਮਾਰੇ,
ਬਾਬਾ ਜੀ ਹਾਂ ਕਰਮਾਂ ਦੇ ਮਾਰੇ, ਬਾਬਾ ਜੀ ਹਾਂ ਕਰਮਾਂ ਦੇ ਮਾਰੇ।
ਮੈਨੂੰ ਪਿਆਸ ਦਰਸ਼ਨਾਂ ਦੀ ਅੱਜ ਆਲ ਬੁਝਾ ਦਾਤਾ, ਮੈਨੂੰ ਪਿਆਸ ਦਰਸ਼ਨਾਂ ਦੀ ਅੱਜ ਆਲ ਬੁਝਾ ਦਾਤਾ।
ਬਾਬਾ ਈਸ਼ਰ ਸਿੰਘ ਜੀਓ ਖੈਰ ਚੋਲੀ ਪਾ ਦਾਤਾ, ਬਾਬਾ ਈਸ਼ਰ ਸਿੰਘ ਜੀਓ ਖੈਰ ਚੋਲੀ ਪਾ ਦਾਤਾ।
ਜਨਮਾਂ ਦੇ ਭੁੱਖਿਆਂ ਨੂੰ ਸਾਨੂੰ ਦਰਸ਼ ਦਿਖਾ ਦਾਤਾ, ਸਿੰਘ ਜੀਓ ਖੈਰ ਚੋਲੀ ਪਾ ਦਾਤਾ,
ਬਾਬਾ ਈਸ਼ ਸਿੰਘ ਜੀਓ ਖੈਰ ਚੋਲੀ ਪਾ ਦਾਤਾ, ਬਾਬਾ ਈਸ਼ ਸਿੰਘ ਜੀਓ ਖੈਰ ਚੋਲੀ ਪਾ ਦਾਤਾ।
ਤੇ ਗੁਰੂ ਪਿਆਰਿਓ, ਬਾਬਾ ਆਨੰਦ ਸਿੰਘ ਜੀ ਮਹਾਰਾਜ ਤੋਂ ਵਰੋ ਸਾਏ ਹੋਏ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਉਹਨਾਂ ਨੇ ਵੀ ਇੰਨੀ ਘੋਰ ਤਪੱਸਿਆ ਕੀਤੀ ਸੀ, ਇੰਨੀ ਬੰਦਗੀ ਕੀਤੀ ਸੀ ਬਈ ਜਿਸ ਵੀ ਕਿਸੇ ਨੂੰ ਵਚਨ ਕਰ ਦਿੰਦੇ ਉਹ ਪੂਰਾ ਹੋ ਜਾਂਦਾ। ਹਮੇਸ਼ਾ ਹੀ ਬਾਬਾ ਜੀ ਆਖਿਆ ਕਰਦੇ ਸਨ ਬਈ ਗਰੀਬਾਂ ਲੋੜਵੰਦਾਂ ਦੁਖੀਆਂ ਦੀ ਸੇਵਾ ਕਰਿਆ ਕਰੋ। ਤੇ ਗੁਰੂ ਪਿਆਰਿਓ, ਜਿਹੜੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਲ ਸੱਚੇ ਦਿਲੋਂ ਮੋਹ ਕਰਦੇ ਸਨ ਨਾ, ਪਿਆਰ ਕਰਦੇ ਸਨ,
ਉਹਨਾਂ ਦੇ ਮਨ ਵਿੱਚ ਹਮੇਸ਼ਾ ਇਹ ਇੱਛਾ ਰਹਿੰਦੀ ਸੀ, ਦਰਸ਼ਨਾਂ ਦੀ ਭੁੱਖ ਰਹਿੰਦੀ ਸੀ। ਅਤੇ ਗੁਰੂ ਪਿਆਰਿਓ, ਜਿਸ ਵੀ ਪ੍ਰੇਮੀ ਉੱਤੇ ਬਾਬਾ ਜੀ ਪ੍ਰਸੰਨ ਹੁੰਦੇ ਸਨ, ਜਿਹੜਾ ਵੀ ਪ੍ਰੇਮੀ ਉਹਨਾਂ ਨੂੰ ਯਾਦ ਕਰਦਾ ਸੀ ਉਹਦੇ ਘਰ ਜਾ ਕੇ ਉਹਨੂੰ ਦਰਸ਼ਨ ਦਿੰਦੇ ਸਨ। ਇੱਕ ਐਸੀ ਵਾਰਤਾ ਆਉਂਦੀ ਹੈ, ਇੱਕ ਐਸਾ ਇਤਿਹਾਸ ਆਉਂਦਾ ਹੈ ਬਾਬਾ ਈਸਰ ਸਿੰਘ ਜੀ ਸਮੇਂ ਦਾ, ਜਦੋਂ ਨਾਨਕ ਸਰ ਕਲੇਰਾਂ ਬਰਾਜ ਰਹੇ ਸਨ ਨਾ, ਤਾਂ ਗੁਰੂ ਪਿਆਰਿਓ ਉੱਥੇ ਇੱਕ ਮਾਤਾ ਹਰ ਰੋਜ਼ ਆਪਣੇ ਪਿੰਡੋਂ ਕਲੇਰਾਂ ਤੋਂ ਚੱਲ ਕੇ ਸੇਵਾ ਕਰਨ ਵਾਸਤੇ ਆਇਆ ਕਰੇ। ਸੰਗਤ ਦੇ ਜੋੜੇ ਝਾੜਨੇ, ਭਾਂਡੇ ਮਾਂਜਣੇ, ਝਾੜੂ ਦੀ ਸੇਵਾ ਕਰਨੀ, ਸਾਰਾ ਦਿਨ ਸੇਵਾ ਕਰਦੇ ਰਹਿਣਾ ਅਤੇ ਸ਼ਾਮ ਨੂੰ ਉਹਨੇ ਵਾਪਸ ਘਰ ਜਾਣਾ। ਕਈ ਸਾਲ ਹੋ ਗਏ ਉਹਨੂੰ ਸੇਵਾ ਕਰਦੀ ਨੂੰ, ਅਤੇ ਗੁਰੂ ਪਿਆਰਿਓ ਜਦੋਂ ਉਹਨੇ ਆਉਣਾ, ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਵਿੱਚ ਇਸ ਅਸਥਾਨ 'ਤੇ ਆਉਣਾ, ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਵਿੱਚ ਆਉਣਾ, ਤਾਂ ਉਹਨੇ ਆਉਂਦੀ ਹੋਈ ਨੇ ਬਾਬਾ ਈਸ਼ਰ ਸਿੰਘ ਜੀ ਵਾਸਤੇ ਆਪਣੇ ਘਰੋਂ ਆਪਣੀਆਂ ਮੱਝਾਂ ਦਾ ਦੁੱਧ ਅਤੇ ਦਹੀਂ ਲੈ ਕੇ ਆਉਣਾ। ਅਤੇ ਗੁਰੂ ਪਿਆਰਿਓ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵੀ ਉਡੀਕਦੇ ਸਨ ਬਈ ਉਹ ਮਾਤਾ ਕਦੋਂ ਆਵੇ ਅਤੇ ਕਦੋਂ ਅਸੀਂ ਉਸ ਦੇ ਦਹੀਂ ਨਾਲ ਪ੍ਰਸ਼ਾਦਾ ਛਕੀਏ। ਮਾਤਾ ਨੇ ਆਉਣਾ ਅਤੇ ਗੁਰੂ ਪਿਆਰਿਓ, ਇੱਕ ਵੇਰਾ ਐਸਾ ਸਮਾਂ ਆਇਆ, ਵੈਸੇ ਤਾਂ ਕਈ ਸਾਲ ਹੋ ਗਏ ਮਾਤਾ ਨੂੰ ਆਉਂਦਿਆਂ ਬਾਬਾ ਜੀ ਦੇ ਚਰਨਾਂ 'ਚ, ਇੱਕ ਵੇਰਾ ਐਸਾ ਸਮਾਂ ਆਇਆ ਕਿ ਮਾਤਾ ਜਿਹੜੀ ਬਾਬਾ ਈਸ਼ਰ ਸਿੰਘ ਦੇ ਚਰਨਾਂ ਵਿੱਚ ਆਉਂਦੀ ਸੀ ਉਹਨੂੰ ਇੱਕ ਐਸੀ ਭਿਆਨਕ ਬਿਮਾਰੀ ਨੇ ਘੇਰਿਆ, ਉਹਨੂੰ ਐਸਾ ਕੈਂਸਰ ਦਾ ਰੋਗ ਹੋਇਆ। ਗੁਰੂ ਪਿਆਰਿਓ, ਡਾਕਟਰਾਂ ਨੇ, ਵੈਦਾਂ ਨੇ, ਹਕੀਮਾਂ ਨੇ ਜਵਾਬ ਦੇ ਦਿੱਤਾ ਅਤੇ ਕਿਸੇ ਨੇ ਪਿੰਡੋਂ ਆਖਿਆ ਵੀ ਮਾਤਾ ਤੂੰ ਤਾਂ ਬਾਬਾ ਜੀ ਦੇ ਚਰਨਾਂ ਵਿੱਚ ਜਾਂਦੀ ਹੈ, ਇੰਨੀ ਸੇਵਾ ਕਰਦੀ ਹੈ, ਜੋੜੇ ਵੀ ਝਾੜਦੀ ਹੈ, ਭਾਂਡੇ ਵੀ ਮਾਂਜਦੀ ਹੈ, ਕਥਾ ਕੀਰਤਨ ਵੀ ਸੁਣਦੀ ਹੈ, ਸੇਵਾ ਕਰਦੀ ਹੈ, ਇਹ ਤੈਨੂੰ ਤਾਂ ਰੋਗ ਲੱਗ ਨਹੀਂ ਸਕਦਾ, ਕਿਵੇਂ ਲੱਗ ਗਿਆ? ਪਰ ਗੁਰੂ ਪਿਆਰਿਓ, ਇਹ ਤਾਂ ਕਰਮਾਂ ਦੇ ਲਿਖਿਆ ਅਨੁਸਾਰ ਹੁੰਦਾ ਹੈ ਨਾ, ਜੋ ਕਰਮਾਂ ਵਿੱਚ ਲਿਖ ਦਿੱਤਾ ਉਸ ਭਗਵਾਨ ਨੇ ਉਹ ਹੋਣਾ ਹੀ ਹੋਣਾ। ਅਤੇ ਗੁਰੂ ਪਿਆਰਿਓ, ਅਚਾਨਕ ਉਸ ਦਿਨ ਮਾਤਾ ਕੁਝ ਲੇਟ ਹੋ ਗਈ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚਣ ਤੋਂ। ਪ੍ਰਸ਼ਾਦਾ ਪਾਇਆ ਹੋਇਆ, ਜਦੋਂ ਮਾਤਾ ਨੂੰ ਵੇਖਿਆ ਕਹਿੰਦੇ ਮਾਤਾ ਦੌੜਿਆ, ਭੁੱਖ ਬੜੀ ਲੱਗੀ ਹੈ, ਤੇਰੇ ਦਹੀਂ ਨੂੰ ਉਡੀਕ ਰਹੇ ਹੈ, ਤੇਰੇ ਮਿੱਸੇ ਪ੍ਰਸ਼ਾਦਿਆਂ ਨੂੰ ਉਡੀਕ ਰਹੇ ਆ। ਮਾਤਾ ਪਹੁੰਚੀ, ਪ੍ਰਸ਼ਾਦਾ ਛਕਿਆ ਮਹਾਂਪੁਰਸ਼ਾਂ ਨੇ, ਅਤੇ ਗੁਰੂ ਪਿਆਰਿਓ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਮਾਤਾ ਕੀ ਗੱਲ ਲੇਟ ਹੋ ਗਈ ਹੈ? ਕਹਿੰਦੀ ਦਾਤਾ ਤੁਸੀਂ ਸਾਰਾ ਕੁਝ ਜਾਣਦੇ ਹੋ, ਅੰਤਰਜਾਮੀ ਹੋ, ਤੁਹਾਨੂੰ ਤਾਂ ਪਤਾ ਵੀ ਮੈਨੂੰ ਐਸੀ ਭਿਆਨਕ ਬਿਮਾਰੀ ਨੇ ਘੇਰਿਆ, ਮੈਨੂੰ ਕੈਂਸਰ ਹੈ, ਪਾਤਸ਼ਾਹ ਅੱਜ ਮੈਨੂੰ ਕਿਸੇ ਨੇ ਪਿੰਡ ਵਿੱਚ ਮਿਹਣਾ ਮਾਰਿਆ, ਬਈ ਤੂੰ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਸੇਵਾ ਕਰਦੀ ਹੈ, ਉਹ ਤਾਂ ਸਮਰੱਥ ਨੇ, ਜੇ ਉਹ ਚਾਹੁਣ ਤਾਂ ਤੇਰਾ ਇਹ ਰੋਗ ਹਟਾ ਸਕਦੇ ਨੇ, ਪਾਤਸ਼ਾਹ ਉਹਨੇ ਮੈਨੂੰ ਮਿਹਣਾ ਮਾਰਿਆ, ਪਰ ਮੈਂ ਉਹਨੂੰ ਆਖਿਆ ਸੀ ਬਈ ਇਹ ਰੋਗ ਤਾਂ ਮੇਰੇ ਕਰਮਾਂ ਵਿੱਚ ਲਿਖਿਆ ਹੀ ਸੀ ਵੀ ਹੋਣਾ ਹੀ ਹੋਣਾ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅੱਖਾਂ ਮੀਟ ਕੇ ਉਹ ਮਾਤਾ ਦੀਆਂ ਗੱਲਾਂ ਸੁਣ ਰਹੇ ਨੇ। ਗੱਲਾਂ ਸੁਣਦਿਆਂ ਸੁਣਦਿਆਂ ਗੁਰੂ ਪਿਆਰਿਓ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਧਿਆਨ ਉਹਨਾਂ ਦੀ ਸੁਰਤੀ ਧੰਨ ਗੁਰੂ ਨਾਨਕ ਦੇ ਚਰਨਾਂ ਵਿੱਚ ਲੱਗ ਗਈ। ਆਪਣੇ ਗੁਰੂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਲੱਗ ਗਈ। ਪਤਾ ਨਹੀਂ ਕੀ ਹੁਕਮ ਹੋਇਆ, ਜਦੋਂ ਅੱਖਾਂ ਖੋਲੀਆਂ ਤਾਂ ਕਹਿਣ ਲੱਗੇ ਮਾਤਾ ਜੇ ਫਿਰ ਇਹ ਗੱਲ ਹੈ ਨਾ ਤੇ ਜਾ ਇਉਂ ਕਰ ਵੀ ਸਰੋਵਰ ਵਿੱਚ ਇਸ਼ਨਾਨ ਕਰ ਲੈ। ਮਾਤਾ ਸਮਝਦਾਰ ਸੀ, ਉਹਨੂੰ ਪਤਾ ਸੀ ਵੀ ਮਹਾਂਪੁਰਸ਼ਾਂ ਨੇ ਬਚਨ ਕੀਤਾ ਕੋਈ ਭੇਤ ਦੀ ਗੱਲ ਹੈ। ਜਦੋਂ ਗੁਰੂ ਪਿਆਰਿਓ ਮਾਤਾ ਨੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਜਦੋਂ ਬਾਹਰ ਨਿਕਲੀ ਤੇ ਉਹਨੂੰ ਇਉਂ ਲੱਗਿਆ ਵੀ ਕਦੀ ਉਹਨੂੰ ਕੋਈ ਦੁੱਖ ਰੋਗ ਹੋਇਆ ਹੀ ਨਹੀਂ। ਉਹਦਾ ਸਰੀਰ ਨੌ ਬਰ ਨੌ ਹੌਲਾ ਫੁੱਲ ਵਰਗਾ ਹੋ ਗਿਆ। ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਉਹ ਗਾ ਰਹੀ ਹੈ ਝੂਮ ਉੱਠੀ ਮਾਤਾ ਤੇ ਗੁਰੂ ਪਿਆਰਿਓ ਘਰ ਚਲੀ ਗਈ। ਜਦੋਂ ਦੂਸਰਾ ਦਿਨ ਹੋਇਆ ਉਹਨੇ ਆਪਣੇ ਸਾਰੇ ਚੈੱਕਅਪ ਕਰਵਾਏ, ਦੁਬਾਰਾ ਤੋਂ ਡਾਕਟਰ ਤੋਂ ਚੈੱਕਅਪ ਕਰਾਇਆ ਤੇ ਡਾਕਟਰ ਕਹਿੰਦਾ ਵੀ ਮਾਤਾ ਤੈਨੂੰ ਤਾਂ ਕੈਂਸਰ ਸੀ ਤੇ ਅੱਜ ਦੀ ਰਿਪੋਰਟ ਵਿੱਚ ਤਾਂ ਕੁਝ ਆਇਆ ਹੀ ਨਹੀਂ। ਜਦੋਂ ਮਾਤਾ ਨੇ ਸੁਣਿਆ ਤਾਂ ਗੁਰੂ ਪਿਆਰਿਓ ਉਹਦੀਆਂ ਅੱਖਾਂ ਵਿੱਚੋਂ ਵੈਰਾਗ ਦੇ ਅੱਥਰੂ ਜਾ ਰਹੇ ਨੇ। ਕਿਸ ਦੇ ਪਿਆਰ ਦੇ ਵੈਰਾਗ ਵਿੱਚ? ਬਾਬਾ ਆਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਪਿਆਰ ਵਿੱਚ ਵੈਰਾਗ ਦੇ ਅੱਥਰੂ ਜਾ ਰਹੇ ਨੇ। ਉਹਨੂੰ ਸੁੱਝ ਨਹੀਂ ਰਿਹਾ ਵੀ ਮੈਂ ਸ਼ੁਕਰਾਨਾ ਕਿਸ ਤਰ੍ਹਾਂ ਕਰਾਂ। ਐਸੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਐਸੇ ਉਹਨਾਂ ਦੇ ਅਨਮੋਲ ਬਚਨ ਗੁਰੂ ਪਿਆਰਿਓ ਜਿਸ 'ਤੇ ਵੀ ਨਜ਼ਰ ਕਰ ਦਿੰਦੇ ਸਨ, ਕਿਉਂਕਿ ਉਹਨਾਂ ਦੇ ਸਿਰ 'ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ, ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਪੂਰਨ ਹੱਥ ਸੀ। ਜਿਸ 'ਤੇ ਵੀ ਨਜ਼ਰ ਕਰ ਦਿੰਦੇ ਸਨ ਉਹ ਖੁਸ਼ੀਆਂ ਨਾਲ ਝੂਮ ਉੱਠਦਾ ਸੀ। ਮਾਤਾ ਹਰ ਰੋਜ਼ ਆਉਣ ਲੱਗੀ ਬਾਬਾ ਜੀ ਦੇ ਚਰਨਾਂ 'ਤੇ। ਗੁਰੂ ਪਿਆਰਿਓ, ਉਹ ਮਾਤਾ ਦੇ ਦੋ ਪੁੱਤਰ ਸਨ। ਆਖਰਕਾਰ ਉਮਰ ਵੀ ਤਾਂ ਵੱਡੀ ਹੋਣੀ ਸੀ, ਸਰੀਰ ਨੇ ਵੱਡੇ ਹੋਣਾ ਸੀ। 3-4 ਸਾਲਾਂ ਬਾਅਦ ਉਹ ਮਾਤਾ ਫਿਰ ਬਿਮਾਰ ਹੋ ਗਈ। ਪੁੱਤਰਾਂ ਨੂੰ ਉਹਨੇ ਵਿਆਹ ਲਿਆ ਸੀ, ਮਾਤਾ ਫਿਰ ਬਿਮਾਰ ਹੋ ਗਈ। 1 ਮਹੀਨਾ ਮੰਜੇ 'ਤੇ ਪਈ ਰਹੀ, ਉਹਦੇ ਵਿੱਚ ਸ਼ਕਤੀ ਨਾ ਰਹੀ ਵੀ ਪਹਿਲਾਂ ਵਾਂਗੂ ਹਰ ਰੋਜ਼ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਵਿੱਚ ਜਾ ਕੇ ਸੇਵਾ ਕਰਿਆ ਵੇ। ਮਹਾਰਾਜ ਬਾਬਾ ਜੀ ਦਹੀਂ ਉਡੀਕਦੇ ਸਨ, ਉਹ ਲੈ ਆ ਜਾਵੇ। ਤੇ ਗੁਰੂ ਪਿਆਰਿਓ, ਕਦੀ ਉਹਨੇ ਕਿਸੇ ਦੇ ਹੱਥ ਘੱਲ ਦੇਣੀ, ਕਦੀ ਕਿਸੇ ਦੇ। ਸਮਾਂ ਪੈਂਦਾ ਗਿਆ, 1 ਮਹੀਨਾ ਹੋ ਗਿਆ, ਉਹਦੇ ਪੁੱਤਰਾਂ ਨੇ ਇਲਾਜ ਕਰਵਾ ਦਿੱਤਾ, ਠੀਕ ਤਾਂ ਹੋ ਗਈ ਪਰ ਉਹਦਾ ਸਰੀਰ ਇੰਨਾ ਕਮਜ਼ੋਰ ਹੋ ਗਿਆ ਵੀ ਤੁਰਨ ਜੋਗੀ ਨਾ ਰਹੀ। ਉਹਨੇ ਆਪਣੇ ਪੁੱਤਰਾਂ ਨੂੰ ਆਖਿਆ ਕਿ ਪੁੱਤਰੋ, ਬਿਮਾਰੀ ਕਰਕੇ ਮੇਰਾ ਸਰੀਰ ਕਮਜ਼ੋਰ ਹੋ ਗਿਆ ਹੈ, ਤੁਸੀਂ ਮੈਨੂੰ ਬਾਬਾ ਜੀ ਦੇ ਦਰਸ਼ਨ ਕਰਵਾ ਲਿਆਓ, ਤੁਸੀਂ ਮੈਨੂੰ ਨਾਨਕਸਰ ਲੈ ਚੱਲੋ। ਪੁੱਤਰਾਂ ਨੇ ਆਖਿਆ ਮਾਤਾ ਕੱਲ੍ਹ ਚੱਲਾਂਗੇ। ਦੂਸਰੇ ਪੁੱਤਰ ਨੂੰ ਆਖਿਆ, ਉਹ ਵੀ ਕਹਿੰਦਾ ਵੀ ਕੱਲ੍ਹ ਚੱਲਾਂਗੇ, ਪਰਸੋਂ ਚੱਲਾਂਗੇ। ਇਉਂ ਦਿਨ ਲੰਘਾ ਦਿੱਤੇ ਤੇ ਗੁਰੂ ਪਿਆਰੇ ਉਹ 10-15 ਦਿਨ ਫਿਰ ਬੀਤ ਗਏ। ਹੁਣ ਮਾਤਾ ਉਹਨੇ ਮਨ 'ਚ ਵਿਚਾਰਿਆ ਵੀ ਬਾਬਾ ਜੀ ਤਾਂ ਅੰਤਰਯਾਮੀ ਨੇ, ਸਮਰੱਥ ਨੇ, ਜੇ ਉਹਨਾਂ ਨੂੰ ਯਾਦ ਕਰੀਏ ਤਾਂ ਉਹ ਆਪ ਆ ਜਾਂਦੇ ਨੇ। ਹਰ ਰੋਜ਼ ਅਰਦਾਸਾਂ ਕਰਨ ਲੱਗੀ ਕਿ ਹੇ ਬਾਬਾ ਜੀ ਕਿਰਪਾ ਕਰੋ, ਮੇਰੇ ਵਿੱਚ ਸ਼ਕਤੀ ਨਹੀਂ ਤੁਰਨ ਦੀ, ਤੁਹਾਡਾ ਇਹ ਅਸੂਲ ਹੈ, ਬਿਰਦ ਹੈ, ਜੇ ਤੁਹਾਡੇ ਸੰਗੀ ਆਪ ਨਹੀਂ ਆ ਸਕਦੇ ਤਾਂ ਤੁਸੀਂ ਆਪ ਵੀ ਉਹਨਾਂ ਨੂੰ ਦਰਸ਼ਨ ਦੇ ਦਿੰਦੇ ਹੋ, ਮੇਰੇ 'ਤੇ ਵੀ ਕਿਰਪਾ ਕਰੋ। 15 ਦਿਨ ਲੰਘ ਗਏ, ਮਹੀਨਾ ਲੰਘ ਗਿਆ, ਗੁਰੂ ਪਿਆਰਿਓ ਪੁੱਤਰ ਵੀ ਆਖੇ ਨਾ ਲੱਗੇ। ਮਾਤਾ ਨੇ ਇੱਕ ਦਿਨ ਵਿਚਾਰ ਕੀਤੀ, ਕਿਹੜੀ ਵਿਚਾਰ ਉਹਨੇ ਢੰਗ ਬਣਾਇਆ, ਮਨ 'ਚ ਵਿਚਾਰ ਕੀਤੀ ਵੀ ਜੇ ਅੱਜ ਨਾ ਬਾਬਾ ਜੀ ਆਏ, ਮੈਨੂੰ ਨਾ ਦਰਸ਼ਨ ਦਿੱਤੇ ਤਾਂ ਮੈਂ ਰੋਟੀ ਤਾਂ ਕੀ ਪਾਣੀ ਵੀ ਮੂੰਹ ਨੂੰ ਨਹੀਂ ਲਾਉਣਾ। ਅਤੇ ਗੁਰੂ ਪਿਆਰਿਓ ਰਸਤੇ ਵਿੱਚ ਘਰ ਤੋਂ ਬਾਹਰ ਖੜ੍ਹੀ ਹੋ ਗਈ, ਉਹਦੇ ਹੱਥ ਵਿੱਚ ਦਹੀਂ ਵਾਲਾ ਛੰਨਾ ਹੈ ਫੜਿਆ ਹੋਇਆ। ਘਰ ਤੋਂ ਬਾਹਰ ਖੜ੍ਹੀ ਹੋਈ ਅਰਦਾਸ ਕਰ ਰਹੀ ਹੈ ਕਿ ਬਾਬਾ ਜੀ ਮੈਨੂੰ ਮਹੀਨਾ ਹੋ ਗਿਆ, ਡੇਢ ਮਹੀਨਾ ਹੋ ਗਿਆ ਤੁਹਾਨੂੰ ਯਾਦ ਕਰਦਿਆਂ, ਜੇ ਤੁਸੀਂ ਅੱਜ ਨਾ ਆਏ, ਆ ਮੇਰਾ ਦਹੀਂ ਨਾ ਛਕਿਆ ਤਾਂ ਮੈਂ ਰੋਟੀ ਤਾਂ ਕੀ ਪਾਣੀ ਵੀ ਨਹੀਂ ਪੀਣਾ। ਉੱਧਰ ਗੁਰੂ ਪਿਆਰਿਓ ਜਦੋਂ ਨਾਨਕਸਰ ਮਹਾਂਪੁਰਸ਼ਾਂ ਦੇ ਪ੍ਰਸ਼ਾਦਾ ਛਕਣ ਦਾ ਸਮਾਂ ਹੋਇਆ, ਮਾਤਾ ਦੇ ਪਿਆਰ ਦੀ ਤਾਰ, ਉਹਦੀ ਅਰਦਾਸ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਪਹੁੰਚੀ। ਸੇਵਕਾਂ ਨੂੰ ਕਹਿੰਦੇ ਵੀ ਸਵਾਰੀ ਲਿਆਓ, ਅਸੀਂ ਆ ਕਲੇਰੀ ਜਾਣਾ, ਮਾਤਾ ਸਾਨੂੰ ਯਾਦ ਕਰ ਰਹੀ ਹੈ। ਸਵਾਰੀ ਲਿਆਂਦੀ, ਪਹੁੰਚ ਗਏ ਉੱਥੇ, ਅੱਖਾਂ ਮੀਟ ਕੇ ਮਾਤਾ ਯਾਦ ਕਰ ਰਹੀ ਸੀ। ਇੰਨਾ ਪਿਆਰ ਸੀ ਉਹਦੇ ਮਨ 'ਚ, ਇੰਨਾ ਵੈਰਾਗ ਸੀ ਬਾਬਾ ਈਸ਼ਰ ਸਿੰਘ ਜੀ ਲਈ। ਬਾਬਾ ਜੀ ਨੇ ਜਾ ਆਵਾਜ਼ ਮਾਰੀ, ਕਹਿੰਦੇ ਮਾਤਾ ਖੋਲ ਅੱਖਾਂ, ਯਾਦ ਕਰ ਰਹੀ ਹੈ, ਅਸੀਂ ਆ ਗਏ ਹਾਂ। ਜਦੋਂ ਅੱਖਾਂ ਖੋਲੀਆਂ ਤੇ ਗੁਰੂ ਪਿਆਰਿਓ ਨਦਰੋ ਨਦਰ ਨਿਹਾਲ ਹੋ ਗਈ। ਬਾਬਾ ਈਸ਼ਰ ਸਿੰਘ ਜੀ ਨੇ ਉਹਦੇ ਹੱਥੋਂ ਦਹੀਂ ਵਾਲਾ ਛੰਨਾ ਫੜਿਆ, ਮੂੰਹ ਨੂੰ ਲਾ ਲਿਆ ਤੇ ਉੱਥੇ ਹੀ ਛਕਿਆ, ਨਾਲੇ ਦਹੀਂ ਦੀ ਘੁੱਟ ਭਰ ਰਹੇ ਨੇ, ਇੱਕ ਇੱਕ ਘੁੱਟ ਭਰ ਰਹੇ ਨੇ ਦਹੀਂ ਦੀ, ਨਾਲੇ ਮਾਤਾ ਨੂੰ ਵਰ ਦੇਈ ਜਾ ਰਹੇ ਨੇ। ਕਹਿੰਦੇ ਮਾਤਾ ਤੇਰਾ ਤਾਂ ਜਨਮ ਮਰਨ ਕੱਟਿਆ ਗਿਆ, ਮਾਤਾ ਤੇਰੇ ਵਾਸਤੇ ਤਾਂ ਸੱਚ ਖੰਡ ਦੇ ਦਰਵਾਜ਼ੇ ਖੁੱਲ੍ਹ ਗਏ ਨੇ। ਮਾਤਾ ਇਕੱਲੀ ਤੂੰ ਹੀ ਨਹੀਂ, ਤੇਰੀਆਂ 21 ਕੁੱਲਾਂ ਤਰ ਗਈਆਂ ਨੇ। ਅਤੇ ਗੁਰੂ ਪਿਆਰਿਓ ਐਸੀ ਕਿਰਪਾ ਕੀਤੀ, ਉਹਨੂੰ ਨਦਰੋ ਨਦਰ ਨਿਹਾਲ ਕਰ ਦਿੱਤਾ। ਜਿੱਥੇ ਵੀ ਕਿੱਥੇ ਕੋਈ ਮਹਾਂਪੁਰਸ਼ਾਂ ਨੂੰ ਬਾਬਾ ਜੀ ਨੂੰ ਯਾਦ ਕਰਦਾ ਸੀ, ਬਾਬਾ ਜੀ ਉੱਥੇ ਹੀ ਜਾ ਕੇ ਦਰਸ਼ਨ ਦਿੰਦੇ ਸਨ। ਅਤੇ ਗੁਰੂ ਪਿਆਰਿਓ ਬਾਬਾ ਆਨੰਦ ਸਿੰਘ ਜੀ ਮਹਾਰਾਜ ਤੋਂ ਬਾਅਦ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੋਂ ਬਾਅਦ, ਬਾਬਾ ਈਸ਼ਰ ਸਿੰਘ ਜੀ ਵੱਲੋਂ ਵਰੋਸਾਏ ਹੋਏ ਸੰਤ ਬਾਬਾ ਕਾਲਾ ਸਿੰਘ ਜੀ ਮਹਾਰਾਜ, ਅੱਜ ਉਹ ਵੀ ਮਹਾਂਪੁਰਸ਼ਾਂ ਦੇ ਬਾਬਾ ਈਸ਼ਰ ਸਿੰਘ ਜੀ ਦੇ ਦੱਸੇ ਹੋਏ ਰਸਤੇ 'ਤੇ ਚੱਲ ਰਹੇ ਨੇ, ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਰਹੇ ਨੇ, ਬੜੇ ਬੰਦਗੀ ਸਿਮਰਨ ਵਾਲੇ ਨੇ। ਜਿਸ ਵੀ ਕਿਸੇ ਨੂੰ ਵਚਨ ਕਰਦੇ ਨੇ ਪੂਰਾ ਹੋ ਜਾਂਦਾ, ਜਿਸ ਦੀ ਵੀ ਉਹ ਅਰਦਾਸ ਕਰਦੇ ਨੇ ਉਹ ਖੁਸ਼ੀਆਂ ਨਾਲ ਝੂਮ ਉੱਠਦਾ। ਅਤੇ ਗੁਰੂ ਪਿਆਰਿਓ ਅੱਜ ਵੀ ਜਿਹੜਾ ਅਰਦਾਸ ਕਰਦਾ ਹੈ ਨਾ, ਬਾਬਾ ਜੀ ਉਹਦੀਆਂ ਝੋਲੀਆਂ ਭਰ ਦਿੰਦੇ ਨੇ। ਜਿਸ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਤੋਂ ਬਾਅਦ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੋਂ ਬਾਅਦ, ਬਾਬਾ ਕਾਲਾ ਸਿੰਘ ਜੀ ਮਹਾਰਾਜ ਹੋਏ ਨੇ ਨਾ, ਉਸੇ ਤਰ੍ਹਾਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਵੀ ਮਹਾਂਪੁਰਸ਼ਾਂ ਤੋਂ ਵਰੋਸਾਏ ਹੋਏ ਸਨ, ਬੜੀ ਬੰਦਗੀ ਬੜਾ ਸਿਮਰਨ ਕਰਿਆ ਕਰਦੇ ਸਨ। ਉਹਨਾਂ ਦੇ ਪਵਿੱਤਰ ਅਸਥਾਨ 'ਤੇ ਹਮੇਸ਼ਾ ਸੁੱਖਾਂ ਦੀ ਮਣੀ ਸੁਖਮਨੀ ਸਾਹਿਬ ਦੇ ਪਾਠ ਚੱਲਿਆ ਕਰਦੇ ਸਨ, ਅੱਜ ਵੀ ਚੱਲ ਰਹੇ ਨੇ। ਅਤੇ ਗੁਰੂ ਪਿਆਰਿਓ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੋਂ ਵਰੋਸਾਏ ਹੋਏ ਬਾਬਾ ਸਾਧੂ ਸਿੰਘ ਜੀ ਮਹਾਰਾਜ, ਅੱਜ ਉਹ ਵੀ ਗਰੀਬਾਂ ਲੋੜਵੰਦਾਂ ਦੁਖੀਆਂ ਦੀ ਸੇਵਾ ਕਰ ਰਹੇ ਨੇ, ਭੁੱਲਿਆਂ ਭਟਕਿਆਂ ਨੂੰ ਸਿੱਧੇ ਰਸਤੇ ਪਾ ਰਹੇ ਨੇ। ਕੋਈ ਵੀ ਉਹਨਾਂ ਕੋਲ ਫਰਿਆਦ ਲੈ ਕੇ ਆਉਂਦਾ, ਜਿਸ ਦੀ ਵੀ ਅਰਦਾਸ ਬੇਨਤੀ ਕਰ ਦਿੰਦੇ ਨੇ, ਉਹ ਨਦਰੋਂ ਨਦਰ ਨਿਹਾਲ ਹੋ ਜਾਂਦਾ, ਮਨੋ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ। ਆ ਕੇ ਉਹ ਪਵਿੱਤਰ ਨਾਨਕ ਸਰ ਦੀ ਧਰਤੀ 'ਤੇ ਆ ਕੇ ਨਮਸਕਾਰ ਕਰਦਾ ਅਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਜਨਮ ਅਸਥਾਨ ਪਿੰਡ ਝੋਰਣਾ ਵਿਖੇ ਜਾ ਕੇ ਜ਼ਰੂਰ ਦਰਸ਼ਨ ਕਰਦਾ। ਜਿਹੜਾ ਮਹਾਂਪੁਰਸ਼ਾਂ ਦਾ ਸੰਗੀ ਹੈ, ਜਿਹੜੇ ਮਹਾਂਪੁਰਸ਼ਾਂ ਦੇ ਪਿਆਰੇ ਨੇ, ਉਹ ਪਿੰਡ ਝੋਰੜੀ ਵੀ ਜਾ ਕੇ ਉਹਨਾਂ ਦੇ ਪਵਿੱਤਰ ਜਨਮ ਅਸਥਾਨ ਦੇ ਦਰਸ਼ਨ ਕਰਕੇ ਮਨ ਚਿੰਦਿਆ ਫਲ ਪ੍ਰਾਪਤ ਕਰਦੇ ਨੇ।
ਜਨਮਾਂ ਦੇ ਭੁੱਖਿਆਂ ਨੂੰ ਸਾਨੂੰ ਦਰਸ਼ ਦਿਖਾ ਦਾਤਾ,
ਜਨਮਾਂ ਦੇ ਭੁੱਖਿਆਂ ਨੂੰ ਸਾਨੂੰ ਦਰਸ਼ ਦਿਖਾ ਦਾਤਾ,
ਜਨਮਾਂ ਦੇ ਭੁੱਖਿਆਂ ਨੂੰ ਸਾਨੂੰ ਦਰਸ਼ ਦਿਖਾ ਦਾਤਾ,
ਜਨਮਾਂ ਦੇ ਭੁੱਖਿਆਂ ਨੂੰ ਸਾਨੂੰ ਦਰਸ਼ ਦਿਖਾ ਦਾਤਾ।
ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ,
ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ, ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ।
ਡੁੱਬਦੀ ਜਾਂਦੀ ਨੂੰ ਸ਼ਹਿਨਸ਼ਾਹ ਪਾਰ ਲੰਘਾਵੋ ਆ ਕੇ,
ਸ਼ਹਿਨਸ਼ਾਹ ਪਾਰ ਲੰਘਾਵੋ ਆ ਕੇ, ਸ਼ਹਿਨਸ਼ਾਹ ਪਾਰ ਲੰਘਾਵੋ ਆ ਕੇ,
ਬਾਬਾ ਈਸ਼ਰ ਸਿੰਘ ਜੀਓ ਚੰਦਨ ਨੂੰ ਦਰਸ਼ ਦਿਖਾਵੋ ਆ ਕੇ,
ਚੰਦਨ ਨੂੰ ਦਰਸ਼ ਦਿਖਾਵੋ ਆ ਕੇ, ਚੰਦਨ ਨੂੰ ਦਰਸ਼ ਦਿਖਾਵੋ ਆ ਕੇ,
ਸੰਧੂ ਲੱਦੂ ਵਾਲੇ ਨੂੰ ਚਰਨੀ ਲਾ ਦਾਤਾ, ਸੰਧੂ ਲੱਦੂ ਵਾਲੇ ਨੂੰ ਤੂੰ ਚਰਨੀ ਲਾ ਦਾਤਾ,
ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ, ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ,
ਜਨਮਾਂ ਦੇ ਭੁੱਖਿਆਂ ਨੂੰ ਸਾਨੂੰ ਦਰਸ਼ ਦਿਖਾ ਦਾਤਾ, ਜਨਮਾਂ ਦੇ ਭੁੱਖਿਆਂ ਨੂੰ ਸਾਨੂੰ ਦਰਸ਼ ਦਿਖਾ ਦਾਤਾ,
ਜਨਮਾਂ ਦੇ ਭੁੱਖਿਆਂ ਨੂੰ ਸਾਨੂੰ ਦਰਸ਼ ਦਿਖਾ ਦਾਤਾ,
ਬਾਬਾ ਈਸ਼ਰ ਸਿੰਘ ਜੀਓ ਖੈਰ ਝੋਲੀ ਪਾ ਦਾਤਾ।